ਮੈਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਹੁਣ, ਆਉਂਦੀ ਬੁਲੀਆਂ ਉੱਤੇ ਫਰਿਆਦ ਵੀ ਨਹੀਂ, ਛਾਲੇ ਜਿਗਰ ਵਾਲੇ ਭਰ ਭਰ ਫਿਸ ਗਏ ਨਹੀਂ ਭੁੱਲੇ, ਰਹੇ ਯਾਦ ਵੀ ਨਹੀਂ, ਸੱਤਾਂ ਖਾ ਖਾ ਕੇ ਐਰਨ ਵਾਂਗ ਹੋਈਆਂ, ਮੇਰੇ ਦਿਲ ਤੋਂ ਸਖਤ ਫੌਲਾਦ ਵੀ ਨਹੀਂ, ਤੂੰ ਵੀ ਤਤੀਏ ਕਿਸਮ ਤੇ ਰਹੀ ਬਚ ਕੇ ਇਹਦੇ ਧੁੱਖਦੇ ਡਰਦੇ ਜਲਾਦ ਵੀ ਨਹੀਂ। ਮਹਾਰਾਣੀ ਚੰਦ ਕੌਰ ਇਹ ਕੁਝ ਕਹਿੰਦੀ, ਖਾਮੋਸ਼ ਹੋ, ਤੂੰ ਵੀ ਤਤੀਏ ਕਿਸਮ ਤੇ ਰਹੀ ਬਚ ਕੇ, ਮੇਰੀ ਆਹ ਤੋਂ ਬਚ ਕੇ ਖੁਦਾ ਨਿਕਲੂ, ਮੈਨੂੰ ਕਸਮ ਰੱਬ ਦੀ ਸੜੇ ਹੋਏ ਦਿਲ ਚੋਂ ਸੀਤਲ ਜਦੋਂ ਨਿਕਲੂ, ਬਦਦੁਆ ਨਿਕਲੂ। ਜਾ ਧਿਆਨ ਸਿੰਘਾ, ਮੈਂ ਤੁਰ ਚੱਲੀ ਇਹ ਸੰਸਾਰ ਛੱਡ ਕੇ, ਮਾਂ ਹਾਂ ਮਮਤਾ ਭਰਿਆ ਦਿਲ ਰੱਖਦੀ ਹਾਂ, ਮੇਰਾ ਇਕਲੌਤਾ ਪੁੱਤ ਤੇਰੇ ਹੱਥਾਂ ਵਿਚ, ਪਾਣੀ ਦੇ ਇਕ ਘੁੱਟ ਨੂੰ ਤਰਸਦਾ ਤਰਸਦਾ ਮਰਿਆ, ਤੈਨੂੰ ਜ਼ਾਲਮਾ ਤਰਸ ਨਾ ਆਇਆ, ਪੰਜਾਬ ਦਾ ਮਹਾਰਾਜਾ ਪੰਜਾਂ ਦਰਿਆਵਾਂ ਦੀ ਧਰਤੀ ਦਾ ਮਾਲਕ ਤੇ ਇਕ ਬੂੰਦ ਪਾਣੀ ਨਾ ਉਹਨੂੰ ਮਿਲਿਆ। ਮੈਂ ਵਾਹਿਗੁਰੂ ਦੇ ਅੱਗੇ ਫਰਿਆਦ ਕਰਦੇ, ਧਿਆਨ ਸਿੰਘਾ ਜਦੋਂ ਤੇਰਾ ਅੰਤ ਸਮਾਂ ਆਵੇ ਤੇਰੇ ਮੂੰਹ ਚ ਕੋਈ ਪਾਣੀ ਨਾ ਪਾ। ਇਹ ਕਹਿ ਕੇ ਮਹਾਰਾਣੀ ਚੰਦ ਕੌਰ ਦੇ ਪ੍ਰਾਣ ਗੇਰੂ ਉੱਡ ਗਏ। ਸੱਚਿਆਂ ਹੋਣ ਵਾਸਤੇ ਅਗਲੇ ਦਿਨ ਭਰੇ ਦਰਬਾਰ ਵਿਚ ਇਨ੍ਹਾਂ ਗੋਲੀਆਂ ਨੂੰ ਸੱਦਿਆ ਗਿਆ, ਇਨ੍ਹਾਂ ਉੱਤੇ ਫਰਜ਼ ਜੁਰਮ ਆਇਦ ਕੀਤਾ ਗਿਆ। ਮਹਾਰਾਣੀ ਦੀਆਂ ਕਾਤਲ ਸਮਝ ਕੇ ਇਨ੍ਹਾਂ ਨੂੰ, ਇਨ੍ਹਾਂ ਦੀਆਂ ਗੁੱਤਾਂ ਵੱਢੀਆਂ ਗਈਆਂ, ਇਨ੍ਹਾਂ ਦੇ ਹੱਥ ਵੱਢੇ ਗਏ, ਇਨ੍ਹਾਂ ਦੇ ਪੈਰ ਵੱਢੇ ਗਏ। ਡੇਰਾ ਸਾਹਿਬ ਗੁਰਦੁਆਰੇ ਦੇ ਪਿਛਲੇ ਬੰਨੇ ਜਿੱਥੇ ਬਾਦਸ਼ਾਹੀ ਮਸਜਿਦ ਹੈ, ਉਸ ਜ਼ਮਾਨੇ ਵਿਚ ਦਰਿਆ ਰਾਵੀ ਇੱਥੇ ਵਗਦਾ ਸੀ, ਉੱਥੇ ਪਿੱਪਲ ਸੀ, ਦੋ ਪਿੱਪਲ ਸਨ, ਉਨ੍ਹਾਂ ਨੂੰ ਜੌੜੇ ਪਿੱਪਲ ਕਿਹਾ ਜਾਂਦਾ ਸੀ, ਔਰ ਇਹ ਸ਼ਾਹੀ ਘਾਟ ਇੱਥੇ ਪੰਜਾਬ ਦੇ ਮਹਾਰਾਜੇ ਦੀ ਬੇੜੀ ਬੱਧੀ ਹੁੰਦੀ ਸੀ, ਜਦੋਂ ਉਨ੍ਹਾਂ ਦਾ ਜੀ ਕਰਦਾ ਸੀ ਉਹ ਇਸ ਥਾਂ ਤੇ ਆ ਕੇ ਦਰਿਆ ਦੀ ਸੈਰ ਨੂੰ ਨਿਕਲ ਜਾਂਦੇ ਸੀ। ਇਹ ਆਮ ਰਸਤਾ ਬਾਅਦ ਵਿਚ ਬਣਿਆ, ਬੇੜੀਆਂ ਦਾ ਪੁਲ ਬਣਾਇਆ ਗਿਆ ਸ਼ਾਹਗੜੀ ਦੀ ਤਰਫ। ਹੁਣ ਇਨ੍ਹਾਂ ਦੇ ਹੱਥ ਵੱਢੇ ਗਏ, ਵਿਚਾਰੀਆਂ ਦੇ ਪੈਰ ਵੱਢੇ ਗਏ, ਉਥੇ ਸੁਣ ਦਿੱਤੀਆਂ, ਤੇ ਆਉਂਦੇ ਜਾਂਦੇ ਮੁਸਾਫਰ ਸੁਣਦੇ ਇਨ੍ਹਾਂ ਨੂੰ ਤੇ ਕਹਿੰਦੀਆਂ ਤੇ ਸਾਨੂੰ ਤਲਵਾਰ ਦਾ ਡਰ ਦੇ ਕੇ ਧੱਕੇ ਨਾਲ ਸਾਡੇ ਕੋਲੋਂ ਮਹਾਰਾਣੀ ਚੰਦ ਕੌਰ ਨੂੰ ਕਤਲ ਕਰਵਾਇਆ, ਧੱਕੇ ਨਾਲ ਸਾਡੇ ਕੋਲ ਬੀਬੀ ਨਾਨਕੀ ਨੂੰ ਜ਼ਹਿਰ ਦਵਾਇਆ, ਸ਼ੇਰ ਸਿੰਘ ਨੇ ਔਰ ਧਿਆਨ ਸਿੰਘ ਨੇ, ਹੁਣ ਆਪ ਆਪਣੇ ਇਸ ਪਾਪ ਤੋਂ ਬਚਣ ਵਾਸਤੇ ਸਾਰਾ ਇਲਜ਼ਾਮ ਸਾਨੂੰ ਲਾ ਕੇ ਹੁਣ ਸਾਡੇ ਹੱਥ ਪੈਰ ਕਤਲ ਕਰ ਦਿੱਤੇ। ਜਦੋਂ ਇਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਤਾਂ ਆਉਂਦੇ ਜਾਂਦੇ ਮੁਸਾਫਰਾਂ ਨੂੰ ਵੀ ਇਸ ਕਹਾਣੀ ਦਾ ਪਤਾ ਲੱਗ ਗਿਆ, ਆਪਣਾ ਪਾਪ ਲੁਕਾਉਣ ਵਾਸਤੇ ਫਿਰ ਇਨ੍ਹਾਂ ਨੇ ਅਗਲਾ ਕਦਮ ਚੁੱਕਿਆ, ਰਾਤ ਨੂੰ ਜਲਾਬ ਭੇਜੇ ਇਨ੍ਹਾਂ ਵਿਚਾਰੀਆਂ ਦੇ ਟੁਕੜੇ ਟੁਕੜੇ ਕਰਕੇ ਇਨ੍ਹਾਂ ਨੂੰ ਰਾਵੀ ਵਿੱਚ ਸੁੱਟ ਦਿੱਤਾ। ਪਰ ਕਿਆ ਫਾਇਦਾ, ਪਰਦਾ ਤਾਂ ਫਾਸ਼ ਹੋ ਚੁੱਕਾ ਸੀ ਕਿ ਸ਼ੇਰ ਸਿੰਘ ਤੇ ਧਿਆਨ ਸਿੰਘ ਕਾਤਲ ਨੇ ਮਹਾਰਾਣੀ ਚੰਦ ਕੌਰ ਦੇ ਔਰ ਬੀਬੀ ਨਾਨਕੀ। ਉਹ ਸਾਰੇ ਸ਼ਹਿਰ ਵਿਚ ਅਗਵਾ ਨੂੰ ਗੱਲ ਫੈਲ ਗਈ। ਫਿਰ ਸਮਾਂ ਅੱਗੇ ਥੋੜਾ ਜਿਹਾ ਤੁਰਿਆ ਤੇ ਇਕ ਦਿਨ ਸੋਚਿਆ, ਪੰਜਾਬ ਦੇ ਇਸ ਨਿਮਕ ਹਰਾਮ ਡੋਗਰੇ ਵਜ਼ੀਰ ਨੇ ਕਿ ਹੁਣ ਸ਼ੇਰ ਸਿੰਘ ਦੀ ਵਾਰੀ ਹੈ ਲੱਗਣੀ ਚਾਹੀਦੀ, ਪੰਜਾਬ ਦਾ ਮਹਾਰਾਜਾ ਕਤਲ ਕਰਨ ਵਾਸਤੇ। ਸ਼ੇਰ ਸਿੰਘ ਵੀ ਸੋਚਦਾ ਸੀ ਕਿ ਡੋਗਰੇ ਬੇਲਗਾਮ ਹੋ ਰਹੇ, ਯਾਨੀ ਗੁਰਮੁਖ ਸਿੰਘ ਨੂੰ ਸੱਦਿਆ ਮਹਾਰਾਜਾ ਸ਼ੇਰ ਸਿੰਘ ਨੇ, ਤੁਸੀਂ ਦਰਬਾਰ ਸਾਹਿਬ ਜਾਓ। ਮਹਾਰਾਜਾ ਸ਼ੇਰ ਸਿੰਘ ਨੇ ਕਾਫੀ ਸੇਵਾ ਦਰਬਾਰ ਸਾਹਿਬ ਦੇ ਅੰਦਰ ਕੀਤੀ। ਅਕਾਲ ਤਖ਼ਤ ਸਾਹਿਬ ਦੀ ਇਕ ਛੱਤ ਮਹਾਰਾਜਾ ਸ਼ੇਰ ਸਿੰਘ ਨੇ ਬਣਵਾਈ ਸੀ, ਸਭ ਤੋਂ ਅਖੀਰਲੀ ਛੱਤ ਅਕਾਲ ਤਖ਼ਤ ਦੀ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਨੇ ਬਣਾਈ ਸੀ। ਬਾਬੇ ਅਟਲ ਦੀ ਇਕ ਛੱਤ ਮਹਾਰਾਜਾ ਸ਼ੇਰ ਸਿੰਘ ਨੇ ਬਣਾਈ ਸੀ ਔਰ ਸੰਗਮਰਮਰ ਲਵਾਇਆ ਸੀ। ਤਰਨ ਤਾਰਨ ਦੇ ਗੁਰਦੁਆਰੇ ਦੀ ਸੇਵਾ ਵੀ ਮਹਾਰਾਜਾ ਸ਼ੇਰ ਸਿੰਘ ਨੇ ਕੀਤੀ। ਮਹਾਰਾਜਾ ਸ਼ੇਰ ਸਿੰਘ ਦੇ ਬਾਰੇ ਲੋਕਾਂ ਵਿਚ ਸੀ ਕਿ ਇਹਨੇ ਪਾਪ ਕੀਤਾ ਤੇ ਰਾਜਾ ਧਿਆਨ ਸਿੰਘ ਚਾਹੁੰਦਾ ਸੀ ਹੁਣ ਸ਼ੇਰ ਸਿੰਘ ਨੂੰ ਬਦਨਾਮ ਕਰੋ। ਪਹਿਲਾਂ ਨੀਤੀਵਾਨ ਕੀ ਕਰਦੇ ਨੇ, ਜਿਹਨੂੰ ਮਾਰਨਾ ਹੋਵੇ ਪਹਿਲਾਂ ਉਨ੍ਹਾਂ ਨੂੰ ਬਦਨਾਮ ਕਰਦੇ ਨੇ ਫਿਰ ਉਨ੍ਹਾਂ ਨੂੰ ਕਤਲ ਕਰਦੇ, ਤਾਂ ਕਿ ਲੋਕਾਂ ਦੀ ਹਮਦਰਦੀ ਉਨ੍ਹਾਂ ਦੇ ਨਾਲ ਨਾ ਰਹੇ। ਹੁਣ ਗਿਆਨੀ ਸੰਤ ਸਿੰਘ ਨੂੰ ਸੱਦ ਕੇ, ਗਿਆਨੀ ਗੁਰਮੁਖ ਸਿੰਘ ਨੂੰ ਸੱਦ ਕੇ ਰਾਜਾ ਸ਼ੇਰ ਸਿੰਘ ਨੇ ਆਖਿਆ, ਮੈਂ ਬੜੀ ਕਸੂਤੀ ਹਾਲਤ ਵਿਚ ਫਸ ਗਿਆ, ਕੋਈ ਨਿਕਲਣ ਦਾ ਚਾਰਾ ਦੱਸੋ। ਗਿਆਨੀਆਂ ਨੇ ਕਿਹਾ, ਸ਼ੇਰ ਸਿੰਘਾ, ਜਦੋਂ ਬੰਦਾ ਆਪਣਿਆਂ ਨੂੰ ਛੱਡ ਦੇਵੇ ਤੇ ਬੇਗਾਨਿਆਂ ਦੇ ਮੋਢਿਆਂ ਤੇ ਤੁਰਨ ਲੱਗ ਪਵੇ, ਉਦੋਂ ਟੇਕ ਕਿਸੇ ਵੇਲੇ ਵੀ ਮੁੱਕ ਜਾਂਦੀ। ਸੰਧਾਂ ਵਾਲੀਏ ਤੇਰੇ ਚਾਚੇ ਤਾਏ ਦੇ ਪੁੱਤ ਭਰਾ ਨੇ, ਉਨ੍ਹਾਂ ਨੂੰ ਤੂੰ ਦੇਸੋਂ ਕੱਢ ਛੱਡਿਆ ਤੇ ਗੁਲਾਬ ਸਿੰਘ ਤੇ ਧਿਆਨ ਸਿੰਘ ਤੇ ਤੂੰ ਆਪਣੀ ਟੇਕ ਰੱਖੀ ਹੋਈ ਹੈ, ਇਹ ਇੱਕ ਦਿਨ ਤੈਨੂੰ ਵੀ ਲੈ ਲੱਥਣਗੇ। ਸ਼ੇਰ ਸਿੰਘ ਨੇ ਕਿਹਾ ਮੈਨੂੰ ਹਕੀਕਤ ਦਾ ਗਿਆਨੀ ਜੀ ਪਤਾ ਹੀ ਹੋਣ ਲੱਗਾ। ਗਿਆਨੀ ਗੁਰਮੁਖ ਸਿੰਘ ਨੇ ਕਿਹਾ ਫਿਰ ਬਚਣ ਦਾ ਇੱਕੋ ਤਰੀਕਾ ਹੈ, ਸੰਧਾਂ ਵਾਲੀਆਂ ਨੂੰ ਇੱਜ਼ਤ ਨਾਲ ਸੱਦ, ਜਿਹੜੇ ਜੇਲ੍ਹ ਵਿਚ ਨੇ ਉਨ੍ਹਾਂ ਨੂੰ ਰਿਹਾ ਕਰ, ਉਨ੍ਹਾਂ ਦੀਆਂ ਜਗੀਰਾਂ ਬਹਾਲ ਕਰ, ਉਨ੍ਹਾਂ ਦੇ ਰੁਤਬੇ ਵਧਾ, ਉਨ੍ਹਾਂ ਕੋਲੋਂ ਖਿਮਾ ਮੰਗ ਜਿਹੜੀ ਤੇਰੇ ਕੋਲ ਜ਼ਿਆਦਤੀ ਹੋਈ ਏ। ਤੇ ਇਹ ਡੋਗਰੇ ਕੰਨ ਭੰਨਦੇ ਨੇ ਤੇ ਕੇਵਲ ਸੰਧਾਂ ਵਾਲੀਆਂ ਕੋਲੋਂ ਭੰਨਦੇ। ਇਸ ਵਾਸਤੇ ਇੱਕ ਤੁਹਾਡਾ ਖੂਨ ਇੱਕ ਹੈ, ਤੁਹਾਡਾ ਖਾਨਦਾਨ ਇੱਕ, ਤੁਹਾਡੀ ਇੱਜ਼ਤ ਇੱਕ, ਡੋਗਰਿਆਂ ਨਾਲ ਕੀ ਸਾਂਝ ਹੈ ਸਾਡੀ? ਸ਼ੇਰ ਸਿੰਘ ਦੇ ਦਿਮਾਗ ਨੇ ਗੱਲ ਮੰਨ ਲਈ। ਉਸ ਨੇ ਸੰਧਾਂ ਵਾਲੀਆਂ ਸਰਦਾਰਾਂ ਨੂੰ ਜਿਹੜੇ ਲਾਹੌਰ ਵਿਚ ਕੈਦ ਸਨ ਉਨ੍ਹਾਂ ਨੂੰ ਆਜ਼ਾਦ ਕੀਤਾ, ਉਨ੍ਹਾਂ ਦੀਆਂ ਜਗੀਰਾਂ ਵਾਪਸ ਕੀਤੀਆਂ। 1843 ਦੀਆਂ ਗਰਮੀਆਂ ਵਿਚ ਸੰਧਾਂ ਵਾਲੀਏ ਸਰਦਾਰ ਆਪੋ ਆਪਣੇ ਰੁਤਬੇ ਉਤੇ ਵਾਪਸ ਆਏ। ਧਿਆਨ ਸਿੰਘ ਦਾ ਮੱਥਾ ਠਣਕਿਆ ਕਿ ਇਹ ਸਾਰਾ ਬਾਨੜੂ ਮੇਰੇ ਖਿਲਾਫ਼ ਵੱਜ ਰਿਹਾ, ਤਾਕਤ ਸਾਰੀ ਸੰਧਾਂ ਵਾਲੀਆਂ ਨੂੰ ਮਿਲੇਗੀ, ਦਰਬਾਰ ਵਿਚ ਉਨ੍ਹਾਂ ਦੀ ਵਿਸ਼ੇਸ਼ ਇੱਜ਼ਤ ਹੋਣ ਲੱਗ ਪਈ। ਧਿਆਨ ਸਿੰਘ ਨੇ ਸਮਝਿਆ ਵੀ ਇਹ ਸਾਰਾ ਮੇਰੇ ਰਸਤੇ ਵਿਚ ਮੈਨੂੰ ਹਟਾਉਣ ਵਾਸਤੇ ਮਹਾਰਾਜਾ ਸ਼ੇਰ ਸਿੰਘ ਕਰ ਰਹੇ। ਤੇ ਫਿਰ ਇਨ੍ਹਾਂ ਬੇਈਮਾਨਾਂ ਨੇ, ਇਨ੍ਹਾਂ ਡੋਗਰਿਆਂ ਨੇ ਇਕ ਹੋਰ ਸਾਜਿਸ਼ ਰਚੀ। ਉਨ੍ਹਾਂ ਨੇ ਸਰਦਾਰ ਲਹਿਣਾ ਸਿੰਘ ਸੰਧਾਂ ਵਾਲੀਏ ਨੂੰ, ਸਰਦਾਰ ਅਜੀਤ ਸਿੰਘ ਸੰਧਾਂ ਵਾਲੀਆਂ ਨੂੰ ਆਪਣੀ ਇਕ ਖਾਸ ਲੁਕਵੀਂ ਥਾਂ ਤੇ ਜਨਰਲ ਅਵੀਟਾ ਬੇਲ ਦੀ ਕੋਠੀ ਵਿਚ ਸੱਦਿਆ। ਸੱਦ ਕੇ ਕਹਿਣ ਲੱਗੇ, ਸੰਧਾਂ ਵਾਲੀਓ, ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਪੰਜਾਬ ਦੇ ਮਹਾਰਾਜੇ ਨੇ ਤੁਹਾਡੀਆਂ ਵਜ਼ਾਰਤਾਂ, ਤੁਹਾਡੀਆਂ ਜਗੀਰਾਂ ਤੁਹਾਡੇ ਰੁਤਬੇ ਬਹਾਲ ਕਰ ਦਿੱਤੇ, ਤੁਹਾਨੂੰ ਵਧਾਈ ਹੋ, ਸੁਣਨੀਆਂ ਹੋਣ ਤੁਹਾਨੂੰ ਸਰਦਾਰੀਆਂ। ਪਰ ਇੱਕ ਗੱਲ ਹੈ, ਮਹਾਰਾਜਾ ਸ਼ੇਰ ਸਿੰਘ ਤੁਹਾਡੇ ਨਾਲ ਦਿਲੋਂ ਸਾਫ ਨਹੀਂ, ਕਿਉਂਕਿ ਮਹਾਰਾਜਾ ਸ਼ੇਰ ਸਿੰਘ ਨੇ ਇੱਕ ਦਿਨ ਮੇਰੇ ਨਾਲ ਗੱਲ ਕੀਤੀ ਸੀ ਕਿ ਮੈਂ ਸੰਧਾਂ ਵਾਲੀਆਂ ਨੂੰ ਜਾਲ ਵਿਚ ਫਸਾ ਲਿਆ। ਅਜੀਤ ਸਿੰਘ ਗੁੱਸੇ ਵਿਚ ਆ ਗਿਆ। ਇਹ ਦੋਵੇਂ ਚਾਚਾ ਭਤੀਜਾ ਕੁਝ ਸੁਭਾਅ ਦੇ ਬਹੁਤੇ ਤੇਜ਼ ਸਨ, ਤੇ ਸੁਭਾਵਕ ਤੌਰ ਤੇ ਵੇਖਿਆ ਜੇ ਜ਼ਿੰਦਗੀ ਵਿਚ ਬਹੁਤਾ ਤੇਜ਼ ਬੰਦਾ ਕਿਤੇ ਨਾ ਕਿਤੇ ਨੁਕਸਾਨ ਕਰ ਬੈਠਦਾ, ਅਮਲ ਤੋਂ ਕਿਸੇ ਦਾ ਕਰੇਗਾ, ਜੇ ਕਿਸੇ ਦਾ ਨਹੀਂ ਕਰੇਗਾ ਆਪਣਾ ਜ਼ਰੂਰ ਕਰ ਲਏਗਾ। ਇਨ੍ਹਾਂ ਨੇ ਕਿਹਾ, ਮਹਾਰਾਜਾ ਸ਼ੇਰ ਸਿੰਘ ਦੀ ਇਹ ਅਗਰ ਇੱਛਾ ਹੈ ਰਾਜਾ ਧਿਆਨ ਸਿੰਘ ਜੀ, ਫੇਰ ਕੀ ਕੀਤਾ ਜਾਏ? ਛਾਤੀ ਤੇ ਹੱਥ ਮਾਰ ਕੇ ਧਿਆਨ ਸਿੰਘ ਨੇ ਆਖਿਆ, ਤੁਸੀਂ ਕਾਫੇ ਯੋਗੇ ਵੀ ਹੋ, ਸ਼ੇਰ ਸਿੰਘ ਨੂੰ ਖੱਬੇ ਹੱਥ ਦਾ ਕੰਮ ਹੈ ਉਹਨੂੰ ਮਾਰ ਦੇਣਾ, ਤੁਸੀਂ ਥੋੜੀ ਜਿਹੀ ਹਿੰਮਤ ਕਰੋ ਤੇ ਸ਼ੇਰ ਸਿੰਘ ਨੂੰ ਮੁਕਾ ਕੇ ਮੈਂ ਤੇ ਚਲੇ ਜਾਣਾ ਹਰਿਦੁਆਰ ਨੂੰ। ਰਾਜਾ ਧਿਆਨ ਸਿੰਘ ਨੇ ਕਿਹਾ, ਮੇਰੇ ਕੋਲੋਂ ਕਿਰਤਖਤ ਤੇ ਬੈਠਿਆਂ ਬੜੇ ਪਾਪ ਹੋਏ ਨੇ। ਸ਼ਕਤੀਸ਼ਾਲੀ ਬੰਦਾ ਜਦੋਂ ਕਰੇਗਾ ਪੁੰਨ ਵੀ ਕਰੇਗਾ, ਜਦੋਂ ਕਰੇਗਾ ਪਾਪ ਵੀ ਕਰੇਗਾ। ਜਿੱਡਾ ਤਗੜਾ ਬੰਦਾ ਓਡੀ ਤਗੜੀ ਗਲਤੀ ਕਰੇਗਾ, ਜਿੱਡਾ ਵੱਡਾ ਲੀਡਰ ਓਡੀ ਭਿਆਨਕ ਗਲਤੀ ਉਹਦੇ ਕੋਲ ਹੋਏਗੀ। ਦੇਸ਼ ਤਬਾਹ ਹੋ ਜਾਂਦੇ ਨੇ ਇੱਕ ਇੱਕ ਲੀਡਰ ਦੀ ਗਲਤੀ ਨਾਲ। ਉਦਾਹਰਣ ਦੇਣੀ ਚਾਹੁੰਦਾ, ਜਦੋਂ 1948 ਵਿਚ ਕਬੈਲੀਆਂ ਨੇ ਕਸ਼ਮੀਰ ਤੇ ਹਮਲਾ ਕੀਤਾ, ਸਿੱਖ ਪਲਟਣ ਭੇਜੀਆਂ ਗਈਆਂ, ਕਬੈਲੀਆਂ ਕੋਲੋਂ ਕਸ਼ਮੀਰ ਖਾਲੀ ਕਰਾਉਣਾ ਸ਼ੁਰੂ ਕੀਤਾ, ਔਰ ਉਸ ਵੇਲੇ ਜਿਹੜੇ ਸਿੱਖ ਸਾਡੇ ਜਰਨੈਲ ਸਨ ਉਨ੍ਹਾਂ ਨੂੰ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਪੰਡਿਤ ਨਹਿਰੂ ਨੇ ਕਿਹਾ ਕਿ ਹੁਣ ਇੱਥੇ ਲੜਾਈ ਬੰਦ ਕਰ ਦੇ। ਸਿੱਖ ਜਰਨੈਲਾਂ ਨੇ ਪੰਡਿਤ ਨਹਿਰੂ ਨੂੰ ਬੇਨਤੀ ਕੀਤੀ ਤੇ ਇਹ ਬਾਕੀ ਦਾ ਇਲਾਕਾ ਜਿਹੜਾ ਰਹਿੰਦਾ ਸਾਨੂੰ ਇਹ ਖਾਲੀ ਕਰਾ ਦੇਣ ਦੇ, ਕਸ਼ਮੀਰ ਵਿਚੋਂ ਕਬੈਲੀ ਕੱਢ ਲੈਣ ਦਿਓ ਤੇ ਸਿਰਦਰਦੀ ਹਟ ਜਾਏਗੀ। ਲੇਕਿਨ ਨਹਿਰੂ ਨਾ ਮੰਨਿਆ। ਅੱਜ ਉਹਦਾ ਨਤੀਜਾ ਕੀ ਹੈ ਕਿ 50 ਸਾਲ ਤੋਂ ਉਪਰ ਹੋ ਚੁੱਕੇ ਹਨ, ਉਹ ਕਸ਼ਮੀਰ ਲਹੂ ਲੁਹਾਨ ਹੋਈ ਧਰਤੀ ਹੈ ਸਾਡੇ ਫੌਜੀਆਂ ਦੇ, ਰੋਜ਼ ਉਥੇ ਘਾਣ ਲੈਂਦੇ ਨੇ। ਇੱਕ ਗਲਤੀ ਕੀਤੀ ਨਿੱਕੀ ਜਿਹੀ, ਜੇ ਕਿਤੇ 4 ਦਿਨ ਵੀ ਹੋਰ ਸਿੱਖ ਪਲਟਣ ਨੂੰ ਅੱਗੇ ਵਧਣ ਦਾ ਹੁਕਮ ਹੁੰਦਾ, ਸਾਰਾ ਕਸ਼ਮੀਰ ਖਾਲੀ ਕਰਾ ਲਿਆ ਜਾਂਦਾ। ਆ ਦਿਨ ਹਿੰਦੁਸਤਾਨ ਨੂੰ ਨਾ ਵੇਖਣੇ ਪੈਂਦੇ। ਯਾਦ ਰੱਖੀਏ, ਜਦੋਂ ਲੀਡਰ ਗਲਤੀ ਕਰੇਗਾ ਤਾਂ ਵੱਡੀ ਗਲਤੀ ਕਰੇਗਾ। ਸ਼ੇਰ ਸਿੰਘ ਨੇ ਵੀ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਸੰਧਾਂ ਵਾਲੀਏ ਤੇ ਮੇਰੀ ਮਿੱਤਰਤਾ ਕਾਇਮ ਰਹੇ, ਤੇ ਡੋਗਰਿਆਂ ਦੀ ਇੱਛਾ ਇਹ ਸੀ ਕਿ ਸੰਧਾਂ ਵਾਲੀਆਂ ਵਿਚ ਤੇ ਸ਼ੇਰ ਸਿੰਘ ਵਿਚ ਪਾਠਕ ਪਾਇਆ ਜਾਵੇ। ਸੰਧਾਂ ਵਾਲੀਆਂ ਨੂੰ ਡੋਗਰੇ ਨੇ ਕਿਹਾ, ਤੁਸੀਂ ਕੁਝ ਹਿੰਮਤ ਕਰੋ, ਸਾਰਾ ਕੰਮ ਤਾਂ ਮੈਂ ਕਰਨਾ। ਉਨ੍ਹਾਂ ਕਿਹਾ, ਠੀਕ ਹੈ, ਅਸੀਂ ਮਹਾਰਾਜੇ ਨਾਲ ਮੁਲਾਕਾਤ ਕਰਦੇ। ਉਸ ਵੇਲੇ ਮਹਾਰਾਜਾ ਸ਼ੇਰ ਸਿੰਘ ਮਕੇਰੀਆਂ ਵਿਚ ਸ਼ਿਕਾਰ ਖੇਡਣ ਗਏ ਹੋਏ ਸਨ। ਅਜੀਤ ਸਿੰਘ ਤੇ ਲਹਿਣਾ ਸਿੰਘ ਦੋਵੇਂ ਉਹਦੇ ਕੋਲ ਚਲੇ ਗਏ ਔਰ ਜਾ ਕੇ ਉਹਦੇ ਨਾਲ ਮੁਲਾਕਾਤ ਕੀਤੀ ਮਹਾਰਾਜਾ ਸ਼ੇਰ ਸਿੰਘ ਨਾਲ। ਉਸਨੇ ਆਖਿਆ, ਚਾਚਾ ਜੀ ਕਿਵੇਂ ਆਇਆ? ਲਹਿਣਾ ਸਿੰਘ ਸੰਧਾਂ ਵਾਲੀਆ ਮਹਾਰਾਜਾ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ, ਅਜੀਤ ਸਿੰਘ ਭਰਾ ਲੱਗਦਾ ਸੀ। ਉਨ੍ਹਾਂ ਨੇ ਕਿਹਾ ਅਸੀਂ ਤੇਰੇ ਵਜ਼ੀਰ ਦੇ ਇਸ਼ਾਰੇ ਉੱਤੇ ਤੈਨੂੰ ਕਤਲ ਕਰਨ ਵਾਸਤੇ ਆਏ। ਮਹਾਰਾਜਾ ਸ਼ੇਰ ਸਿੰਘ ਨੇ ਆਪਣੀ ਕਿਰਪਾਨ ਕੱਢੀ ਮਿਆਨ ਚੋਂ ਤੇ ਨੰਗੀ ਤਲਵਾਰ ਲਹਿਣਾ ਸਿੰਘ ਦੇ ਹੱਥ ਵਿਚ ਦੇ ਕੇ ਕਹਿਣ ਲੱਗਾ, ਲਓ ਚਾਚਾ ਜੀ ਆ ਲਓ ਮੇਰੀ ਤਲਵਾਰ। ਤੇ ਸਿਰ ਝੁਕਾ ਕੇ ਕਿਹਾ ਤੇ ਭਤੀਜੇ ਦਾ ਸਿਰ ਹਾਜ਼ਰ ਹੈ, ਜੇ ਚਾਚਾ ਇਹਦੇ ਨਾਲ ਖੁਸ਼ ਹੁੰਦਾ ਤੇ ਲਓ ਵੱਢ ਲਓ ਸਿਰ ਮੇਰਾ। ਖਾਲਸਾ ਜੀ, ਲਹਿਣਾ ਸਿੰਘ ਨੇ ਹੱਸ ਕੇ ਕਿਹਾ, ਸ਼ੇਰ ਸਿੰਘ ਆ, ਜੇ ਅਸੀਂ ਤੇਰਾ ਸਿਰ ਲਾਉਣਾ ਹੁੰਦਾ ਤੈਨੂੰ ਦੱਸ ਕੇ ਨਹੀਂ ਸੀ ਆਉਂਦਾ, ਪਰ ਤੇਰਾ ਵਜ਼ੀਰ ਆ ਕੋਈ ਸੋਚੀ ਬੈਠਾ ਤੈਨੂੰ ਦੱਸਣ ਆਏ ਆ, ਵੱਜਾ। ਸ਼ੇਰ ਸਿੰਘ ਨੇ ਆਖਿਆ, ਚਾਚਾ ਜੀ ਸੱਚ ਪੁੱਛਦੇ ਹੋ, ਮੈਂ ਤੁਹਾਨੂੰ ਆਪਣੇ ਨੇੜੇ ਇਸੇ ਵਾਸਤੇ ਲਾਇਆ ਤੁਸੀਂ ਮੇਰਾ ਖੂਨ ਹੋ, ਤੁਹਾਡੀ ਵਜ੍ਹਾ ਨਾਲ ਮੈਂ ਬਚ ਸਕਦਾ, ਤੁਹਾਡੀ ਸ਼ਕਤੀ ਮੇਰੀ ਸਹਾਇਤਾ ਕਰ ਸਕਦੀ ਹੈ, ਨਹੀਂ ਤੇ ਡੋਗਰੇ ਸਾਰੇ ਪੰਜਾਬ ਉੱਤੇ ਛਾਏ ਹੋਏ ਨੇ, ਉਨ੍ਹਾਂ ਦੇ ਇਸ਼ਾਰੇ ਉੱਤੇ ਸਿੱਖ ਸਰਦਾਰ ਨੱਚਦੇ ਨੇ ਪੁਤਲੀਆਂ ਵਾਂਗੂ, ਜੇ ਤੁਸੀਂ ਮੇਰਾ ਸਾਥ ਦਿਓ ਤੇ ਪੰਜਾਬ ਦਾ ਇਹ ਸਕੰਜਾ ਜਿਹੜਾ ਡੋਗਰਿਆਂ ਨੇ ਕੱਸਿਆ ਹੈ ਇਹਦੇ ਤੋਂ ਪੰਜਾਬ ਨੂੰ ਇਸ ਗ੍ਰਿਫਤ ਤੋਂ ਆਜ਼ਾਦ ਕੀਤਾ ਜਾ ਸਕਦਾ। ਸ਼ੇਰ ਸਿੰਘ ਨੇ ਕਿਹਾ, ਮੇਰੀ ਸਾਰੀ ਤਾਕਤ, ਮੇਰੇ ਸਾਰੇ ਕਾਨੂੰਨ, ਮੇਰੀ ਬਾਦਸ਼ਾਹੀ ਤੁਹਾਡੇ ਮੁਤਾਬਕ ਚੱਲੇਗੀ, ਤੁਸੀਂ ਕੁਛ ਵੀ ਕਰੋ ਮੈਂ ਤੁਹਾਡਾ ਖੂਨ ਮੁਆਫ਼ ਕਰਾਂਗਾ। ਇਹ ਵਚਨ ਲੈ ਕੇ ਦੋਵੇਂ ਚਾਚਾ ਭਤੀਜਾ ਮੁਕੇਰੀਆਂ ਤੇ ਤੁਰੇ, ਜਾਂਦੇ ਜਾਂਦੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਚਲੇ ਗਏ, ਇਸ਼ਨਾਨ ਕਰਨ ਲੱਗੇ ਸਰੋਵਰ ਵਿਚ। ਤੇ ਅਜੀਤ ਸਿੰਘ ਕਹਿੰਦਾ, ਚਾਚਾ ਜੀ ਮਹਾਰਾਜਾ ਸ਼ੇਰ ਸਿੰਘ ਹੁਣ ਸਾਡੇ ਨਾਲ ਦਿਲੋਂ ਸਾਫ ਨੇ, ਸਾਨੂੰ ਪਿਛਲੀ ਦੁਸ਼ਮਣੀ ਭੁੱਲ ਜਾਣੀ ਚਾਹੀਦੀ ਹੈ, ਸਾਨੂੰ ਮਹਾਰਾਜੇ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਪੰਜਾਬ ਵਿਚ ਅਮਨ ਅਮਾਨ ਨਾਲ ਹਕੂਮਤ ਸਿੱਖਾਂ ਦੀ ਕਾਇਮ ਰਹੇ। ਲਹਿਣਾ ਸਿੰਘ ਨੇ ਸਰੋਵਰ ਵਿਚੋਂ ਇਕ ਜਲ ਦੀ ਭਰ ਕੇ ਚੁਲੀ ਜ਼ੋਰ ਨਾਲ ਅਜੀਤ ਸਿੰਘ ਦੀਆਂ ਅੱਖਾਂ ਵਿਚ ਮਾਰੀ ਤੇ ਆਖਿਆ, ਉਹ ਕਹਿੰਦਾ, ਮੇਰੇ ਨਲਾਇਕ ਭਤੀਜੇ, ਉਹ ਕਮਜ਼ੋਰ ਦਿਲ, ਤੈਨੂੰ ਉਹ ਦਿਨ ਭੁੱਲ ਗਏ ਜਿਸ ਦਿਨ ਸ਼ੇਰ ਸਿੰਘ ਨੇ ਸਾਡੀ ਬੇਇੱਜ਼ਤੀ ਕਰਕੇ ਲਾਹੌਰ ਚੋਂ ਕੱਢਿਆ, ਸਾਨੂੰ ਜੇਲ੍ਹਾਂ ਵਿਚ ਪਾਇਆ, ਸਾਡੀਆਂ ਜਾਇਦਾਦਾਂ ਜ਼ਬਤ ਕੀਤੀਆਂ, ਤੇ ਅੱਜ ਤੂੰ ਉਹਨੂੰ ਮੁਆਫ਼ ਕਰਨ ਵਾਸਤੇ ਤੁਰ ਗਿਆ। ਉਹ ਬੇਗੈਰਤ, ਯਾਦ ਰੱਖ, ਮੈਂ ਕਸਮ ਖਾਈ ਬੈਠਾ ਗੁਰੂ ਰਾਮਦਾਸ ਦੇ ਦਰਬਾਰ ਵਿਚ ਕਿ ਸੱਜੇ ਹੱਥ ਨਾਲ ਰੋਟੀ ਉਹ ਦਿਨ ਖਾਣੀ ਹੈ ਜਿੱਦਣ ਧਿਆਨ ਸਿੰਘ ਨੂੰ ਵੀ ਮਾਰ ਲੈਣਾ ਤੇ ਸ਼ੇਰ ਸਿੰਘ ਨੂੰ ਵੀ ਮਾਰ ਲੈਣਾ। ਸਾਦ ਅਫਸੋਸ, ਜੇ ਲਹਿਣਾ ਸਿੰਘ ਕਦੇ ਆਪਣੀ ਇਸ ਦੁਸ਼ਮਣੀ ਨੂੰ ਵਕਤੀ ਤੌਰ ਤੇ ਜਾਂ ਸਦਾ ਲਈ ਭੁਲਾ ਦਿੰਦਾ ਤੇ ਸਿੱਖ ਇਤਿਹਾਸ ਕੁਝ ਹੋਰ ਅੱਖਰਾਂ ਵਿਚ ਲਿਖਿਆ ਹੋਇਆ। ਵਿਚਾਰਾ ਅਜੀਤ ਸਿੰਘ ਵੀ ਚੁੱਪ ਕਰ ਗਿਆ। ਲਹਿਣਾ ਸਿੰਘ ਤੇ ਅਜੀਤ ਸਿੰਘ ਇਹ ਸਾਰਾ ਪ੍ਰੋਗਰਾਮ ਬਣਾ ਕੇ ਹੁਣ ਧਿਆਨ ਸਿੰਘ ਕੋਲ ਆਏ ਤੇ ਧਿਆਨ ਸਿੰਘ ਨੂੰ ਕਿਹਾ ਵੀ ਹੁਣ ਦੱਸੋ ਅਗਲਾ ਪ੍ਰੋਗਰਾਮ ਕੀ ਹੈ। ਧਿਆਨ ਸਿੰਘ ਨੇ ਕਿਹਾ, ਮੈਂ ਇੱਕ ਸਕੀਮ ਘੜ ਰਿਹਾ ਹਾਂ ਥੋੜੇ ਦਿਨਾਂ ਨੂੰ ਦੱਸਾਂਗਾ, ਪਰ ਇਹ ਦਰਬਾਰ ਵਿਚ ਇਕ ਦਿਨ ਡੋਗਰੇ ਧਿਆਨ ਸਿੰਘ ਨੇ ਕਿਹਾ, ਮਹਾਰਾਜਾ ਸਾਹਿਬ ਇੱਕ ਤੁਹਾਡਾ ਇਹ ਸੇਵਕ ਵਜ਼ੀਰ ਇੱਕ ਬੇਨਤੀ ਕਰਨੀ ਚਾਹੁੰਦਾ, ਉਹ ਇਹ ਹੈ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਸਨ, ਲਾਹੌਰ ਵਿਚ ਬਸੰਤ ਰੁੱਤ ਆਉਂਦੀ ਸੀ, ਉਦੋਂ ਮਹਾਰਾਜਾ ਸਾਹਿਬ ਬਸੰਤੀ ਦਰਬਾਰ ਕਰਦੇ ਸਨ, ਉਸ ਦਰਬਾਰ ਵਿਚ ਪੰਜਾਬ ਭਰ ਦੇ ਪਹਿਲਵਾਨ, ਪੰਜਾਬ ਭਰ ਦੇ ਸ਼ਸਤਰ ਧਾਰੀ ਬੰਦੇ, ਨੌਜਵਾਨ ਆਉਂਦੇ ਸਨ, ਕੋਈ ਘੋੜ ਸਵਾਰੀ ਦੇ ਜੌਹਰ ਵਿਖਾਉਂਦਾ ਸੀ, ਕੋਈ ਗੱਤਕਾ ਭਲੱਥਾ ਖੇਡਦਾ ਸੀ, ਕੋਈ ਘੋੜ ਭੁੱਲਦਾ ਸੀ, ਕੋਈ ਮੂੰਗਲੀਆਂ ਫੇਰਦਾ ਸੀ। ਮਹਾਰਾਜਾ ਸਾਹਿਬ ਉਨ੍ਹਾਂ ਨੌਜਵਾਨਾਂ ਵਿਚੋਂ ਖਾਲਸਾ ਫੌਜ ਲਈ ਭਰਤੀ ਕਰਦੇ ਸਨ ਤੇ ਤੁਹਾਨੂੰ ਇਹ ਮੌਕਾ ਮਿਲਿਆ। ਮਹਾਰਾਜਾ ਸਾਹਿਬ ਦੇ ਸਵਰਗਵਾਸ ਹੋ ਜਾਣ ਪਿੱਛੋਂ ਅਮਨ ਨਾਲ ਹਕੂਮਤ ਤੁਸੀਂ ਕੀਤੀ ਤੇ ਮੇਰੀ ਬੇਨਤੀ ਹੈ ਕਿ ਲਾਹੌਰ ਵਿਚ ਉਹ ਗਈਆਂ ਹੋਈਆਂ ਬਹਾਰਾਂ ਮੁੜ ਆਉਣੀਆਂ ਚਾਹੀਦੀਆਂ ਨੇ, ਬਸੰਤੀ ਦਰਬਾਰ ਫੇਰ ਹੋਣਾ ਚਾਹੀਦਾ। ਵਿਚਾਰਾ ਸ਼ੇਰ ਸਿੰਘ ਇਸ ਜਾਲ ਵਿਚ ਫਸ ਗਿਆ। ਉਹਨੇ ਕਿਹਾ, ਠੀਕ ਹੈ। ਉਨ੍ਹਾਂ ਦਿਨਾਂ ਵਿਚ ਬਸੰਤ 15 ਸਤੰਬਰ 1843 ਨੂੰ ਆਈ ਤੇ ਸ਼ੇਰ ਸਿੰਘ ਨੇ ਐਲਾਨ ਕਰਵਾ ਦਿੱਤਾ ਕਿ 15 ਸਤੰਬਰ ਵਾਲੇ ਦਿਨ ਬਸੰਤੀ ਦਰਬਾਰ ਲਾਹੌਰ ਵਿਚ ਸਜੇ। ਇਹ ਦਰਬਾਰ ਬੁੱਧੂ ਦੇ ਆਵੇ ਤੇ ਕੀਤਾ ਗਿਆ ਤੇ ਉਹਦੇ ਵਿਚ ਮਹਾਰਾਜਾ ਸ਼ੇਰ ਸਿੰਘ ਨੇ ਸਾਰੀ ਜਗੀਰਦਾਰੀ ਸੱਦੀ ਕਿ ਜਗੀਰਦਾਰ ਆਪੋ ਆਪਣੀ ਫੌਜਾਂ ਦੀ ਗਿਣਤੀ ਆ ਕੇ ਦੇ ਜਾਣ। ਮੁਨਸ਼ੀ ਮੁਸਤੱਦੀ ਸਾਰੇ ਇਕੱਠੇ ਕੀਤੇ ਗਏ। ਰਿਕਾਰਡ ਜਿਨ੍ਹਾਂ ਕੋਲ ਸੀ ਪੰਜਾਬ ਦੇ ਖਾਲਸੇ ਦੇ ਦਰਬਾਰ ਦਾ, ਉਨ੍ਹਾਂ ਨੇ ਇਕ ਇਕ ਜਗੀਰਦਾਰ ਕੋਲੋਂ ਉਨ੍ਹਾਂ ਦੇ ਰੁਤਬੇ ਅਨੁਸਾਰ ਜਿੰਨੀਆਂ ਜਿੰਨੀਆਂ ਪਲਟਣਾ, ਜਿੰਨੀ ਫੋਰਸ, ਜਿੰਨੇ ਘੋੜੇ, ਜਿੰਨੇ ਜਵਾਨ, ਸਰਕਾਰੀ ਤੌਰ ਤੇ ਹੁਕਮ ਸੀ ਉਨ੍ਹਾਂ ਨੂੰ ਰੱਖਣ ਦਾ, ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਮਹਾਰਾਜੇ ਦੇ ਸਾਹਮਣੇ ਪੇਸ਼ ਕਰਨ। ਸਾਰੇ ਜਗੀਰਦਾਰ ਆਏ, ਉਨ੍ਹਾਂ ਨੇ ਆਪੋ ਆਪਣੀ ਗਿਣਤੀ ਦਿੱਤੀ, ਫਿਰ ਸੰਧਾਂ ਵਾਲੀ ਆਏ। ਉਸ ਵੇਲੇ ਸਰਦਾਰ ਬੁੱਧ ਸਿੰਘ ਬਹਿਰਾ ਮਕੇਰੀਆਂ ਦੇ ਰਹਿਣ ਵਾਲਾ। ਇਹ ਮਹਾਰਾਜਾ ਸ਼ੇਰ ਸਿੰਘ ਦਾ ਮੁਸਾਹਿਬ ਸੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਸਰੀਰ ਉੱਤੇ ਚੌਰ ਕਰ ਰਿਹਾ ਸੀ। ਸਭ ਤੋਂ ਪਹਿਲਾਂ ਲਹਿਣਾ ਸਿੰਘ ਆਇਆ, ਉਹਨੇ ਸਲਾਮੀ ਦਿੱਤੀ, ਫਿਰ ਅਜੀਤ ਸਿੰਘ ਆਇਆ। ਅਜੀਤ ਸਿੰਘ ਦੇ ਹੱਥ ਵਿਚ ਡਬਲ ਬੈਰਲ ਗੰਨ ਆ, ਦੁਨਾਲੀ ਬੰਦੂਕ, ਕਾਰਤੂਸ ਵਾਲੀ। ਇਹ ਪਹਿਲੀ ਪੰਜਾਬ ਦੇ ਇਤਿਹਾਸ ਵਿਚ ਬੰਦੂਕ ਹੈ ਜਿਹੜੀ ਅੰਗਰੇਜ਼ੀ ਇਲਾਕੇ ਵਿਚੋਂ ਅਜੀਤ ਸਿੰਘ ਲੈ ਕੇ ਲਾਹੌਰ ਪਹੁੰਚਾ। ਉਹ ਮਹਾਰਾਜਾ ਦੇ ਸਾਹਮਣੇ ਪੇਸ਼ ਹੋਇਆ ਆਪਣੀ ਸਲਾਮੀ ਦੇਣ ਵਾਸਤੇ, ਤੇ ਮਹਾਰਾਜਾ ਨੂੰ ਕਹਿਣ ਲੱਗਾ, ਮਹਾਰਾਜਾ ਸਾਹਿਬ ਆਹ ਬੰਦੂਕ ਜਿਹਦੇ ਚ ਕਾਰਤੂਸ ਪੈਂਦਾ ਹੈ, ਜਿਹਨੂੰ ਭਰਨਾ ਨਹੀਂ ਪੈਂਦਾ, ਇਹ ਤੋੜੇਦਾਰ ਬੰਦੂਕ ਨਹੀਂ, ਇਹ ਮੈਂ ਅੰਗਰੇਜ਼ਾਂ ਕੋਲੋਂ ਲੈ ਕੇ ਆਇਆ, ਮੈਂ ਤੁਹਾਡੀ ਸੇਵਾ ਵਿਚ ਇਹ ਰੱਖਣੀ ਚਾਹੁੰਦਾ ਹਾਂ ਭੇਟਾ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਭਰਾ ਹੋ, ਮੇਰੀ ਵੱਲੋਂ ਇਹ ਭੇਟਾ ਪ੍ਰਵਾਨ ਕਰੋਗੇ। ਮਹਾਰਾਜਾ ਸਾਹਿਬ ਨੇ ਦੋਵੇਂ ਅੱਗੋਂ ਹੱਥ ਕੀਤੇ ਤੇ ਅਜੀਤ ਸਿੰਘ ਨੇ ਘੋੜਾ ਦਬਾ ਦਿੱਤਾ। ਉਸ ਬੰਦੂਕ ਵਿਚੋਂ ਨਿਕਲੀਆਂ ਗੋਲੀਆਂ ਮਹਾਰਾਜਾ ਸ਼ੇਰ ਸਿੰਘ ਦੀ ਛਾਤੀ ਵਿੰਨ ਗਈ। ਉਸ ਨੌਜਵਾਨ ਮਹਾਰਾਜੇ ਦੀ ਛਾਤੀ ਚੀਰ ਕੇ ਪਿਛਲੇ ਬੰਨੇ ਬਹਿਲੋਲ ਦੇ ਮਕਬੇ ਦੀ ਸੰਗ ਮਰਮਰ ਦੀ ਜਾਲੀ ਸੀ, ਉਹ ਜਾਲੀ ਤੋੜ ਕੇ ਨਿਕਲ ਗਈਆਂ। ਕਿੱਡੀ ਸ਼ਕਤੀਸ਼ਾਲੀ ਗੋਲੀ ਹੋਵੇਗੀ ਅੰਦਾਜ਼ਾ ਲਗਾਇਆ ਜਾ ਸਕਦਾ। ਹੁਣ ਵੀ ਬਹਿਲੋਲ ਦੇ ਉਸ ਮਕਬਰੇ ਉੱਤੇ ਜਾਲੀ ਟੁੱਟੀ ਹੋਈ। ਬੁੱਧ ਸਿੰਘ ਮਹਿਰਾ ਤਲਵਾਰ ਧੂ ਕੇ ਅਜੀਤ ਸਿੰਘ ਦਾ ਸਿਰ ਲਾਉਣ ਲੱਗਾ ਸੀ, ਪਰ ਉਸ ਤੋਂ ਪਹਿਲਾਂ ਕਿ ਉਹਦੀ ਤਲਵਾਰ ਅਜੀਤ ਸਿੰਘ ਦੀ ਗਰਦਨ ਤੱਕ ਪਹੁੰਚਦੀ, ਲਹਿਣਾ ਸਿੰਘ ਨੇ ਵਰਸ਼ਾ ਮਾਰ ਕੇ ਉਸਨੂੰ ਢੇਰੀ ਕਰ ਦਿੱਤਾ। ਤੜਫਦੇ ਹੋਏ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਵੱਢ ਲਿਆ ਗਿਆ। ਨੇਜ਼ੇ ਦੀ ਨੋਕ ਉੱਤੇ ਰੱਖ ਕੇ ਘੋੜਿਆਂ ਤੇ ਚਾਚਾ ਭਤੀਜਾ ਲਾਹੌਰ ਦੇ ਕਿਲੇ ਨੂੰ ਤੁਰੇ। ਅੱਗੇ ਤੇਜਾ ਸਿੰਘ ਦਾ ਬਾਗ ਆਇਆ। ਉਸ ਬਾਗ ਵਿਚ ਮਹਾਰਾਜਾ ਸ਼ੇਰ ਸਿੰਘ ਦਾ ਟਿੱਕਾ ਪ੍ਰਤਾਪ ਸਿੰਘ 7-8 ਸਾਲ ਦਾ ਮਾਸੂਮ ਬੱਚਾ ਉਥੇ ਬ੍ਰਾਹਮਣਾਂ ਨੂੰ ਦਾਨ ਦੇ ਰਿਹਾ ਸੀ। ਕੇਲ ਕਰੇਨ ਦੇ ਹੰਝ ਨੂੰ ਅਚਿੰਤੇ ਬਾਜ ਪੈ ਵਾਲੀ ਗੱਲ ਹੋਈ। ਕੁਛ ਇਹਦੇ ਬਾਰੇ ਕਹਿਣਾ ਚਾਹੁੰਦਾ। ਜਦੋਂ ਲਾਰਡ ਗਵਰਨਰ ਜਨਰਲ ਹਿੰਦੁਸਤਾਨ ਦਾ ਅੰਗਰੇਜ਼ ਆਪਣੀ ਲੜਕੀ ਮਿਸ ਈਡਨ ਦੇ ਨਾਲ ਲਾਹੌਰ ਦਰਬਾਰ ਵਿਚ ਆਇਆ, ਉਹਦੀ ਪ੍ਰਾਹੁਣਚਾਰੀ ਦੀ ਜ਼ਿੰਮੇਵਾਰੀ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ 8 ਸਾਲ ਦੇ ਇਸ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਦਿੱਤੀ। ਟਿੱਕਾ ਪ੍ਰਤਾਪ ਸਿੰਘ ਦੀ ਉਮਰ 8 ਸਾਲ ਹੈ, ਲੇਕਿਨ ਜਿਸ ਢੰਗ ਨਾਲ ਉਹਨੇ ਪ੍ਰਾਹੁਣਚਾਰੀ ਦੇ ਸਾਰੇ ਕੰਮ ਨੂੰ ਖੁਸ਼ ਅਸਲੂਬੀ ਨਾਲ ਨਿਭਾਇਆ, ਉਸ ਵੇਲੇ ਗਵਰਨਰ ਜਨਰਲ ਦੰਗ ਰਹਿ ਗਏ। ਔਰ ਉਹਦੀ ਇਹ ਲੜਕੀ ਮੁਸੱਵਰ ਸੀ, ਤਸਵੀਰਾਂ ਬਣਾਉਂਦੀ ਸੀ ਪੈਨਸਲ ਨਾਲ। ਟਿੱਕਾ ਪ੍ਰਤਾਪ ਸਿੰਘ ਨੂੰ ਕੁਰਸੀ ਉੱਤੇ ਬਿਠਾ ਕੇ ਐਂਥਨੀ ਈਡਨ ਨੇ ਪੈਨਸਲ ਨਾਲ ਉਹਦਾ ਸਕੈਚ ਬਣਾਇਆ, ਉਹਦੀ ਤਸਵੀਰ ਲਾਈ, ਜਿਹੜੀ ਮੇਰੇ ਕੈਨੇਡਾ ਜਾਣ ਤੋਂ 1980 ਤੱਕ ਮੈਂ ਉਸਨੂੰ ਦਰਬਾਰ ਸਾਹਿਬ ਦੇ ਸਿੱਖ ਸੈਂਟਰਲ ਮਿਊਜ਼ੀਅਮ ਵਿਚ ਲੱਗੀ ਵੇਖਦਾ ਰਿਹਾ। ਉਸ ਤਸਵੀਰ ਦੇ ਥੱਲੇ ਐਂਥਨੀ ਈਡਨ ਨੇ ਲਿਖੇ ਕਿ ਮੈਂ 8 ਸਾਲਾਂ ਦਾ ਬੱਚਾ ਇੰਨਾ ਸੋਹਣਾ ਨਹੀਂ ਵੇਖਿਆ, ਖੂਬਸੂਰਤ ਨਹੀਂ ਵੇਖਿਆ, ਇੰਨੀਆਂ ਪਿਆਰੀਆਂ ਅੱਖਾਂ ਨਹੀਂ ਵੇਖੀਆਂ, ਇੰਨਾ ਅਕਲਮੰਦ ਨਹੀਂ ਵੇਖਿਆ, ਪਰ ਅਫਸੋਸ ਇਹ ਉਹਦੀ ਖੂਬਸੂਰਤੀ ਬੇਗਾਨਿਆਂ ਨੂੰ ਤੇ ਮੁਤਾਸਰ ਕਰਦੀ ਸੀ, ਲੇਕਿਨ ਬਾਬਾ ਤੇ ਚਾਚਾ ਰੋਹ ਵਿਚ ਭਖੇ ਹੋਏ ਕਿ ਨਾ ਸ਼ੇਰ ਸਿੰਘ ਛੱਡਣਾ ਤੇ ਨਾ ਉਹਦਾ ਪੁੱਤ ਛੱਡਣਾ, ਤਲਵਾਰ ਲੈ ਕੇ ਤਰਲੇ ਕਰਦੇ, ਮਿੰਨਤਾਂ ਕਰਦੇ ਟਿੱਕਾ ਪ੍ਰਤਾਪ ਸਿੰਘ ਦਾ ਸਿਰ ਸੰਧਾਂ ਵਾਲੀਆਂ ਨੇ ਇਉਂ ਲਾ ਲਿਆ।
ਮੰਨੀ ਲੈਣਾ ਸਿੰਘਣਾ ਮਾਰੀ ਤੇ ਗੁਲਾਰ ਮੰਨੀ ਲੈਣਾ ਸਿੰਘਣਾ ਮਾਰੀ ਤੇ ਗੁਲਾਰ
ਮੰਨੀ ਲੈਣਾ ਸਿੰਘਣਾ ਮਾਰੀ ਤੇ ਗੁਲਾਰ ਮੰਨੀ ਲੈਣਾ ਸਿੰਘਣਾ ਮਾਰੀ ਤੇ ਗੁਲਾਰ
ਪਲਾ ਅੰਦਰ ਹੀ ਪਿਓ ਪੁੱਤਰ ਦੋਵੇਂ ਮਾਰੇ ਗਏ। ਮਹਾਰਾਜਾ ਸ਼ੇਰ ਸਿੰਘ ਕਤਲ ਹੋ ਗਿਆ, ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਕਤਲ ਹੋ ਗਿਆ। ਮਹਾਰਾਜਾ ਸ਼ੇਰ ਸਿੰਘ ਦਾ ਸਿਰ ਲੈਣਾ ਸਿੰਘ ਨੇ ਨੇਜ਼ੇ ਤੇ ਟੰਗਿਆ ਤੇ ਟਿੱਕਾ ਪ੍ਰਤਾਪ ਸਿੰਘ ਦਾ ਸੀਸ। ਅਜੀਤ ਸਿੰਘ ਨੇ ਬੱਚੇ ਦੀ ਨੋਕ ਤੇ ਟੰਗਿਆ। ਘੋੜਿਆਂ ਤੇ ਸਵਾਰ ਹੋਏ, ਲਾਹੌਰ ਦੇ ਕਿਲੇ ਨੂੰ ਤੁਰੇ ਜਾ ਰਹੇ ਹਨ। ਮੈਂ ਸੋਚਦਾ ਹਾਂ, ਕਈ ਵਾਰ ਮੇਰੀ ਸੋਚ ਇੱਥੇ ਜਾ ਕੇ ਟੁੱਟਦੀ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਮੁਗਲ ਹਕੂਮਤ ਦਾ ਇੱਕ ਜ਼ਿੰਮੇਵਾਰ ਅਫਸਰ ਸੂਬੇਦਾਰ ਸਰਹੰਦ ਵਜ਼ੀਰ ਖਾਂ ਸਰਹੰਦ ਦੀਆਂ ਦੀਵਾਰਾਂ ਵਿਚ ਜ਼ਿੰਦੇ ਨਾ ਚਿਣਦਾ, ਮੁਗਲ ਹਕੂਮਤ ਖਤਮ ਨਾ ਹੋ। ਇਸੇ ਹੀ ਤਰ੍ਹਾਂ ਜੇ ਟਿੱਕਾ ਪ੍ਰਤਾਪ ਸਿੰਘ ਨੂੰ ਸੰਧਾਂ ਵਾਲੀਏ ਕਤਲ ਨਾ ਕਰਦੇ, ਖਾਲਸਾ ਰਾਜ ਨਾ ਜਾਂਦਾ। ਮਸੂਮਾਂ ਦੇ ਕਤਲ ਬਾਦਸ਼ਾਹੀਆਂ ਗਰਕ ਕਰਕੇ ਰੱਖ ਦਿੰਦੇ ਨੇ। ਇਹੋ ਕੋਈ ਟਿੱਕਾ ਪ੍ਰਤਾਪ ਸਿੰਘ ਦੇ ਕਤਲ ਦੇ ਪਿੱਛੋਂ ਹੋਇਆ। ਅੱਗੇ ਅੱਗੇ ਲਹਿਣਾ ਸਿੰਘ ਮਗਰ ਮਗਰ ਅਜੀਤ ਸਿੰਘ ਘੋੜੇ ਦੌੜਾਈ, ਲਾਹੌਰ ਦੇ ਸ਼ਾਹੀ ਕਿਲੇ ਵਿਚ ਦਾਖਲ ਹੋਏ। ਅੱਗੇ ਧਿਆਨ ਸਿੰਘ ਬੈਠਾ, ਉਡੀਕ ਵਿਚ ਸੀ ਕਿ ਜਿਹੜੀ ਸਕੀਮ ਉਹਨੇ ਬਣਾਈ ਹੈ ਸਾਜਿਸ਼ ਰਚੀ ਨੂੰ ਫਲ ਲੱਗਾ ਕਿ ਨਹੀਂ। ਰਾਜਮਹਿਲ ਵਿਚ ਦਾਖਲ ਹੁੰਦਿਆਂ ਸਾਰੀ ਦਰਵਾਜ਼ਾ ਬਾਹਰਲਾ ਬੰਦ ਕਰ ਦਿੱਤਾ ਗਿਆ, ਮਗਰ ਸੰਧਾਂ ਵਾਲੀਆਂ ਦੀ ਫੌਜ ਆ ਰਹੀ ਸੀ, ਉਨ੍ਹਾਂ ਨੇ ਲਾਹੌਰ ਦਾ ਕਿਲਾ ਘੇਰ ਲਿਆ। ਡੋਗਰੇ ਫੌਜੀਆਂ ਨੂੰ ਉਥੋਂ ਤੋੜ ਦਿੱਤਾ ਔਰ ਲਾਹੌਰ ਦਾ ਪ੍ਰਬੰਧ ਕਿਲੇ ਦਾ ਸਾਰਾ ਸੰਧਾਂ ਵਾਲੀਆਂ ਕੋਲ ਆ ਗਿਆ। ਬੈਠਾ ਹੋਇਆ ਸੀ ਧਿਆਨ ਸਿੰਘ, ਲਹਿਣਾ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਉਹਦੇ ਪੈਰਾਂ ਵਿੱਚ ਸੁੱਟ ਦਿੱਤਾ। ਅਜੀਤ ਸਿੰਘ ਨੇ ਟਿੱਕਾ ਪ੍ਰਤਾਪ ਸਿੰਘ ਦਾ ਸਿਰ ਸੁੱਟਿਆ। ਗੁੱਸੇ ਨਾਲ ਉਠਿਆ ਰਾਜਾ ਧਿਆਨ ਸਿੰਘ ਆਪਣੀ ਕੁਰਸੀ ਤੋਂ, ਮਹਾਰਾਜਾ ਸ਼ੇਰ ਸਿੰਘ ਦੇ ਸੀਸ ਨੂੰ ਪੈਰ ਦੀ ਠੋਕਰ ਮਾਰ ਕੇ ਆਖਣ ਲੱਗਾ, ਓ ਸ਼ੇਰ ਸਿੰਘਾ, ਤੂੰ ਰਾਜਾ ਧਿਆਨ ਸਿੰਘ ਦੇ ਕਤਲ ਦੇ ਮਨਸੂਬੇ ਬਣਾਉਂਦਾ ਸੀ, ਦੇਖ ਪੰਜਾਬ ਦੀ ਵਜ਼ਾਰਤ ਮੇਰੇ ਕੋਲ ਹੈ, ਮੈਂ ਪੰਜਾਬ ਦਾ ਵੱਡਾ ਵਜ਼ੀਰ ਹਾਂ ਔਰ ਤੂੰ ਬਾਦਸ਼ਾਹ ਨਹੀਂ ਰਿਹਾ, ਤੇਰਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਵੀ ਨਹੀਂ ਰਿਹਾ। ਅਜੀਤ ਸਿੰਘ ਹੱਸ ਕੇ ਕਹਿਣ ਲੱਗਾ, ਰਾਜਾ ਜੀ ਮੂਹਿਆਂ ਨਾਲ ਕਾਹਦੀ ਦੁਸ਼ਮਣੀ, ਹੁਣ ਅਗਲੀ ਗੱਲ ਕਰੀਏ, ਪੰਜਾਬ ਦੀ ਵਜ਼ਾਰਤ ਕਿਵੇਂ ਚੱਲੇ, ਪੰਜਾਬ ਦਾ ਪ੍ਰਬੰਧ ਕਿਵੇਂ ਹੋਵੇ, ਹੁਣ ਇਹਦੇ ਤੇ ਵਿਚਾਰ ਕਰੋ, ਛੱਡੋ ਇਹਨਾਂ ਗੱਲਾਂ। ਰਾਜਾ ਧਿਆਨ ਸਿੰਘ ਨੇ ਕਿਹਾ, ਮੇਰੀ ਜੇ ਮੰਨਦੇ ਹੋ ਤੇ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਓ ਸ਼ੇਰ ਸਿੰਘ ਦੀ ਥਾਂ ਤੇ। ਲਹਿਣਾ ਸਿੰਘ ਨੇ ਆਖਿਆ, ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਬਾਦਸ਼ਾਹ ਮੰਨ ਲਈਏ, ਅਜੇ ਮਹਾਰਾਜੇ ਦੇ ਦੋ ਪੁੱਤਰ ਜਿਹੜੇ ਬਾਲਗ ਨੇ ਜਵਾਨ ਹਨ, ਕਮਰ ਕਸ਼ਮੀਰਾ ਸਿੰਘ ਸਿਆਲਕੋਟ ਦਾ ਗਵਰਨਰ ਹੈ, ਕੰਵਰ ਪਿਛੌਰਾ ਸਿੰਘ ਅਟਕ ਦਾ ਹਾਕਮ ਹੈ, ਉਹ ਦਲੀਪ ਸਿੰਘ ਤੋਂ ਕਿੰਨੇ ਹੀ ਵੱਡੇ ਨੇ। ਦਲੀਪ ਸਿੰਘ ਦੀ ਤੇ ਉਮਰ ਹੀ ਅਜੇ ਬਹੁਤ ਛੋਟੀ, 5 ਸਾਲ 11 ਦਿਨ ਦਾ ਸੀ ਉਸ ਦਿਨ ਜਿੱਦਣ ਇਹ ਗੱਲ ਚੱਲ ਰਹੀ। ਵੱਡਿਆਂ ਦਾ ਹੱਕ ਖੋ ਕੇ ਛੋਟਿਆਂ ਨੂੰ ਦੇ ਦਈਏ ਲੋਕਾਂ ਨੇ ਨਹੀਂ ਮੰਨਣਾ, ਇਸ ਵਾਸਤੇ ਅਸੀਂ ਦਲੀਪ ਸਿੰਘ ਦੇ ਹੱਕ ਵਿਚ ਨਹੀਂ ਹੈ। ਹੱਸ ਕੇ ਕਹਿਣ ਲੱਗਾ ਧਿਆਨ ਸਿੰਘ, ਉਹ ਕਹਿੰਦਾ, ਸੰਧਾਂ ਵਾਲੀਓ, ਤੁਸੀਂ ਤਾਕਤਵਰ ਹੋ ਸਕਦੇ ਹੋ, ਤਲਵਾਰੀਏ ਹੋ ਸਕਦੇ ਹੋ, ਬਹਾਦਰ ਹੋ ਸਕਦੇ ਹੋ, ਪਰ ਨੀਤੀਵਾਨ ਨਹੀਂ ਹੋ ਸਕਦਾ। ਉਹ ਤੁਹਾਨੂੰ ਪਤਾ ਹੈ ਜੇ ਰਾਜਾ ਤਕੜਾ ਹੋਵੇਗਾ ਤੇ ਵਜ਼ੀਰ ਆਪਣੀ ਮਨਮਾਨੀ ਨਹੀਂ ਕਰ ਸਕੇ। ਇਹ 5 ਸਾਲ ਦੇ 11 ਦਿਨ ਦੇ ਬੱਚੇ ਨੂੰ ਬਾਦਸ਼ਾਹ ਬਣਾ ਲਓ, ਜਿਵੇਂ ਜੀ ਕਰਦਾ ਚਲਾਈ ਚੱਲਿਓ, ਰਾਜ ਨੂੰ ਕੌਣ ਰੋਕਦਾ? ਕਸ਼ਮੀਰਾ ਸਿੰਘ ਦੇ ਸਾਹਮਣੇ ਔਰ ਪਿਛੌਰਾ ਸਿੰਘ ਦੇ ਸਾਹਮਣੇ ਆਪਣੇ ਕੋਲੋਂ ਮਨਮਾਨੀ ਨਹੀਂ ਹੋਣੀ, ਉਹਨੂੰ ਕਰਨੀ ਦੇਣੀ। ਹੁਣ ਪੰਜਾਬ ਦੇ ਲੋਕਾਂ ਨੂੰ ਸਾਡੇ ਬਾਰੇ ਬੜਾ ਕੁਝ ਪਤਾ ਚੱਲ ਗਿਆ, ਇੱਥੇ ਇੱਕ ਆ ਕੇ ਸੰਧਾਂ ਵਾਲੀਏ ਸਰਦਾਰ ਵੀ ਬਣ ਗਿਆ। ਉਨ੍ਹਾਂ ਆਖਿਆ, ਠੀਕ ਹੈ, ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਲਿਆ ਜਾਵੇ। ਤੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਉਣ ਵਾਸਤੇ अजे स्कीमां ही चलिया जा रही सन कि गल विचों चल पी जिहड़ी पुआड़े की जड़ सी पंजाब की वजारत कि वड्डा वजीर कौन होवे। लहणा सिंह ने आख्या ध्यान सिंह अपना करार पूरा कर, तू साडे नूं इह आख्या सी वी शेर सिंह नूं तुसी कतल कर लो। लहणा सिंह जी तुसी वड्डे वजीर बन जाणा ते मैं हरिद्वार जाके बंदगी करांगा, जिहड़े पाप होए ने नाले इशनान करांगा गंगा विच नाले अपने पाप धोया करांगा। शेर सिंह असां तुहाडे कहण मुताबक मार दिता ते तुसी गंगा नूं कदों जाणा हुण इह दसो, पंजाब की वजारत मेरे हवाले करो ते आप हरिद्वार नूं जाओ। हस के कह लगा ध्यान सिंह डोगरा, कहिंदा संधा वालीए सरदारो, अजे पंजाब की किसे मां ने वह पुत नहीं जमया जिहड़ा राजा ध्यान सिंह की थां उते वजीर बने। यानी गुरमुख सिंह ने हंकार चुभया, उन्हें अखां रलाईआं अजीत सिंह वल। लहणा सिंह ने आख्या ध्यान सिंह जी असी नीतिवान नहीं हां, तुहाडी गल ठीक है पर जिहड़ी तुसा यह टकोर लाई ना कि जे पंजाब विच कोई मां ने इन्ना पुत नहीं जमया इस तरह का जिहड़ा पंजाब की वजारत का कलमदान संभाले, वह तुहाडे सामने खलोता है, असी संभालांगे वजारत नूं। तुसी जाओगे जे ते हरिद्वार नूं जाओगे तो तां वी ठीक है, नहीं तो इस जहान तो जाओगे। ये गल्लां हो रही सन, अजीत सिंह नूं इशारा किया ज्ञानी गुरमुख सिंह ने, ते अजीत सिंह ने लहणा सिंह नूं वेख्या ते लहणा सिंह ने कहा सुनो राजा ध्यान सिंह जी अंतली गल तुहानूं दस दे कि जट जिमीदार जे वाही नवी करे जोग नवी लवे कमाद नवा बीजे वेलना नवा लियावे कड़ाया नवा होवे ते पूणी जिहड़ा पुराणी रखे वह मूर्ख हुंदा है। असीं ये सारी तंद ताणी नवी बनाउणी नवी, पंजाब का महाराजा भी नवा पंजाब का वजीर भी नवा। जदों एक गल राजा ध्यान सिंह ने सुनी कहण लगा संधा वालियो तुसी मेरी ताकत का अंदाजा गलत लगाया, जिस किले विच बैठे हो इत्थे मेरे हुक्म तो बिना चिड़ी नहीं फड़क सकदी। उन्हें कहा ठीक है कदे इदां होऊ पर अज नहीं। क्यों? कहिंदा जरा बाहर वेखते सही किले के द्वारे किहदी फौज खलोती है। अज लाहौर का किला संधा वालियां दी फौज के कब्जे विच है, डोगरियां दी फौज के कब्जे विच है। उदों ध्यान सिंह दे पैरां थले धरती खिसकी ते फिर वह लगा तरले रहन। ज्ञानी गुरमुख सिंह ने आख्या अजीत सिंह जिहड़ी गोली अपणियां ते चलदी है वह बगानियां दा क्यों लिहाज कर रही है। हटिया अजीत सिंह पिछे कारतूस पा के चेंबर विच ला के शिस्त मोढ़े नाल राजा ध्यान सिंह डोगरे बेईमान दी छाती विच उसने गोलियां इउं मारियां।